ਚਿਹਰੇ ਤੇ ਰੰਗ ਸਾਂਵਲੀ ਪਾ ਦਾ ਸੀ। ਨੈਣ ਸੋਹਣੇ ਕਿਸੇ ਅਰਥ ਨੂੰ ਲੈ ਕੇ ਬਣਾਏ ਗਏ ਸਨ। ਤਨਖ ਬਾਣ ਮੋਢੇ ਤੇ ਸੀ, ਪਰ ਚਿਹਰੇ ਤੇ ਹੱਥਾਂ ਦਾ ਰੌਂ ਏਦਾਂ ਦਾ ਸੀ ਕਿ ਕਿਸੇ ਭਗਤ ਉੱਤੇ ਦਇਆਲ ਹੋ ਕੇ ਅਸੀਸ ਦੇ ਰਹੇ ਹਨ। ਜੱਸੀ ਦੇ ਨੈਣ ਇਹ ਪ੍ਰਭਾਵ ਦੇਖ ਕੇ ਮੋਹੇ ਗਏ, ਸਮਝੀ ਕਿ ਸੱਚਮੁੱਚ ਇਹ ਮੂਰਤੀ ਜ਼ਰੂਰ ਦਰਸ਼ਨ ਕਰਾ ਦੇਵੇਗੀ। ਰਾਮ ਰਵਣ ਜੀ ਨੇ ਆਪਣੇ ਖਿਆਲ ਤੋਂ ਤਾਂ ਆਪਣੇ ਇਸ਼ਟ ਮੂਜਬ ਠੀਕ ਕੀਤਾ, ਪਰ ਉਹਨਾਂ ਨੂੰ ਇਹ ਥਹੁ ਨਹੀਂ ਸੀ ਕਿ ਜੱਸੀ ਦੇ ਅੰਦਰ ਕਿਸੇ ਚੇਤਨ ਦੇ ਦਰਸ਼ਨਾਂ ਦੀ ਸਿੱਖ ਹੈ ਅਤੇ ਮੂਰਤੀ ਪੂਜਨ ਤੋਂ ਇਹ ਸਮਝਦੀ ਹੈ ਕਿ ਉਹ ਜੀਵਨ ਵਾਲਾ ਮੂਰਤੀ ਵਿੱਚ ਆ ਕੇ ਮੂਰਤੀ ਨੂੰ ਸੰਜੀਵ ਕਰ ਦਿੰਦਾ ਹੈ। ਹੁਣ ਜੱਸੀ ਨੂੰ ਉਹ ਸਵਾਦ ਆਉਂਦਾ ਹੈ ਜੋ ਕਿਸੇ ਕੋਮਲ ਉਨਰੀਏ ਦੇ ਕਮਾਲ ਨਾਲ ਬਣੀ ਮੂਰਤੀ ਦੇਖ ਕੇ ਆਉਂਦਾ ਹੈ, ਪਰ ਉਹ ਉਸ ਨੂੰ ਮੂਰਤ ਦੀ ਸ਼ਕਤੀ ਸਮਝਦੀ ਹੈ। ਰਾਮ ਰਵਣ ਨੇ ਇਹ ਸ਼ੈ ਕੋਈ ਪੁਰਾਤਨ ਕਿਤੋਂ ਲੱਭੀ ਸੀ ਕਿ ਜਦੋਂ ਹਿੰਦ ਵਿੱਚ ਬੁੱਤ ਤਰਾਸ਼ੀ ਦਾ ਹੁਨਰ ਕਮਾਲ 'ਤੇ ਹੁੰਦਾ ਸੀ ਅਤੇ ਜਿਨ੍ਹਾਂ ਦੇ ਰਹੇ ਖਹੇ ਸਮਾਨਾਂ ਦੀ ਕਾਰੀਗਰੀ ਨੂੰ ਦੇਖ ਦੇਖ ਕੇ ਜਗਤ ਦੇ ਕਲਾ ਕੌਸ਼ਲੀਏ ਅੱਜ ਅਚਰਜ ਹੁੰਦੇ ਹਨ। ਖੈਰ, ਰਾਮ ਰਵਣ ਦੀ ਜੁਗਤ ਕੁਛ ਕਾਰਗਰ ਪੈ ਗਈ। ਜੱਸੀ ਹੁਣ ਅਨਿਮਤੀ ਸਾਧੂਆਂ ਨੂੰ ਨਹੀਂ ਮਿਲਦੀ, ਕੇਵਲ ਰਾਮ ਉਪਾਸ਼ਕ ਵੈਰਾਗੀਆਂ ਨੂੰ ਹੀ ਮਿਲਦੀ ਹੈ। ਉਹ ਆਪਣੇ ਆਪ ਨੂੰ ਹੁਣ ਉੱਚਾ ਸ੍ਰੇਸ਼ਟ ਵੀ ਮੰਨਦੀ ਹੈ, ਜਿਵੇਂ ਰਾਮ ਰਾਵਣ ਨੇ ਕਿਹਾ ਸੀ ਇਸ ਨਾਲ ਉਸ ਦੇ ਜਿਵੇਂ ਰਾਮ ਰਾਵਣ ਨੇ ਕਿਹਾ ਸੀ ਇਸ ਨਾਲ ਉਸ ਦੇ ਜੀਵ ਵਿੱਚ ਕੁਛ ਅਹੰਗ ਦੀ ਸੂਰਤ ਵੀ ਹੋ ਆਈ ਹੈ ਅਤੇ ਨਿੱਜ ਨੂੰ ਉੱਤਮ ਜਾਣਦੀ ਹੈ। ਹੁਣ ਉਹ ਪੂਜਨ ਕਰਦੀ ਅਤੇ ਮੂਰਤ ਦੀ ਸੁੰਦਰਤਾ ਨਾਲ ਮੋਹਿਤ ਹੋ ਜਾਂਦੀ, ਬੀਣਾ ਲੈ ਕੇ ਭਜਨ ਗਾਉਂਦੀ ਹੈ, ਪਰ ਉਹ ਅੰਦਰਲੀ ਅਗਨ ਕਿ ਮੂਰਤ ਦੇ ਸਾਖਿਆਤ ਜੀਵਤ ਰੂਪ ਵਿੱਚ ਦਰਸ਼ਨ ਹੋਣ ਮਿਟਦੀ ਨਹੀਂ। ਮਾਈ ਨੇਕ ਸੀ, ਉਪਕਾਰੀ ਸੀ, ਪੂਜਣ ਵਾਲੀ ਮੰਨੀ ਜਾਂਦੀ ਸੀ, ਭਜਨ ਗਾਉਂਦੀ ਸੀ। ਇਸ ਕਰਕੇ ਸ਼ਹਿਰ ਦੀਆਂ ਕੁਛ ਮਾਈਆਂ ਦਾ ਪਰਚਾ ਪੈ ਗਿਆ ਸੀ ਕਿ ਇਸ ਪਾਸ ਆਉਣ ਜਾਣ ਅਤੇ ਸਤ ਸੰਕਰਨ ਦਾ। ਇਸ ਰੰਗ ਵਿੱਚ ਸਮਾਂ ਬੀਤਦਾ ਗਿਆ ਅਤੇ ਮਾਈ ਹੁਣ ਬੁਢਾਪੇ ਵਿੱਚ ਪੈਰ ਰੱਖ ਖੜੋਤੀ। ਇੱਕ ਦਿਨ ਮਾਈ ਮੂਰਤੀ ਦੇ ਅੱਗੇ ਬੈਠੀ ਭਜਨ ਗਾਉਂਦੀ ਰਹੀ ਕਿ ਤਾਬਲੀ ਕੋਈ ਕੰਮ ਕਰਨ ਗਈ ਹੋਈ ਬਾਜ਼ਾਰੋਂ ਘਰ ਮੁੜ ਕੇ ਆਈ ਤਾਂ ਕੀ ਦੇਖੇ ਕਿ ਜੱਸੀ ਬੀਨਾ ਵਜਾਉਂਦੀ ਅਤੇ ਗਾਉਂਦੀ ਚੁੱਪ ਹੁੰਦੀ ਜਾਂਦੀ ਹੈ। ਛੇਕੜ ਉਂਗਲੀਆਂ ਖੜੋ ਗਈਆਂ ਅਤੇ ਹੱਥ ਹੇਠਾਂ ਟਹਿ ਪਏ ਅਤੇ ਮੂਰਤੀ ਵਾਂਗੂ ਅਚੱਲ ਹੋਈ ਜੱਸੀ ਬੈਠੀ ਰਹੀ। ਕਿਤਨਾ ਚਿਰ ਇਸੇ ਤਰ੍ਹਾਂ ਉਸ ਥਾਵੇਂ ਧਾਵਲੀ ਅੱਜ ਕਾਹਲੀ ਸੀ ਕੁਛ ਕਹਿਣ ਨੂੰ, ਪਰ ਸੁਣਨ ਵਾਲੇ ਕੰਨ ਉਸ ਨੇ ਬੇਤਿਆਰ ਪਾਏ। ਸੋ ਧਾਵਲੀ ਉਸ ਦੇ ਮੂੰਹ ਵੱਲ ਧਿਆਨ ਬੰਨ੍ਹ ਕੇ ਤੱਕਦੀ, ਕੁਛ ਖੁਸ਼ੀ, ਕੁਛ ਤਰਸ ਅਤੇ ਕੁਛ ਹੈਰਾਨੀ ਦੇ ਭਾਵ ਵਿੱਚ ਆਈ ਬੈਠ ਗਈ ਇੱਕ ਪਾਸੇ। ਕੁਛ ਚਿਰ ਬਾਅਦ ਜੱਸੀ ਨੂੰ ਲੰਮੇ ਲੰਮੇ ਸਾਹ ਆਏ, ਠੰਡੇ ਠੰਡੇ ਅਤੇ ਫੇਰ ਨੈਣ ਖੁੱਲ੍ਹੇ। ਫੇਰ ਇੱਧਰ ਉੱਧਰ ਤੱਕ ਕੇ ਧਾਵਲੀ ਡਿੱਠਿਓਸ ਤਾਂ ਹੱਥ ਮੂੰਹ ਨਾਲ ਲਾ ਕੇ ਇਸ਼ਾਰਾ ਕੀਤੋਸ ਜੋ ਧਾਵਲੀ ਸਮਝ ਗਈ ਅਤੇ ਛੇਤੀ ਨਾਲ ਜਾ ਕੇ ਥੋੜ੍ਹਾ ਗਰਮ ਦੁੱਧ ਲੈ ਆਈ ਜੋ ਜੱਸੀ ਨੇ ਘੁੱਟ ਘੁੱਟ ਕਰਕੇ ਪੀਤਾ। ਸਰੀਰ ਵਿੱਚ ਜੋ ਸਵੇਰ ਦਾ ਬੈਠਾ ਬੈਠਾ ਠੰਡ ਨਾਲ ਜਕੜ ਗਿਆ ਸੀ ਨਿੱਗ ਫਿਰੀ, ਤਦ ਉੱਠ ਕੇ ਆਪਣੇ ਆਰਾਮ ਵਾਲੇ ਥਾਂ ਚਲੀ ਗਈ ਅਤੇ ਜਾਂਦੇ ਸਾਰ ਸੌਂ ਗਈ। ਜਦੋਂ ਦੁਪਹਿਰ ਤੋਂ ਕੁਛ ਪਹਿਲੇ ਉੱਠੀ ਤਾਂ ਧਾਵਲੀ ਨੇ ਭੋਜਨ ਖਿਲਾਇਆ ਅਤੇ ਫੇਰ ਆਖਣ ਲੱਗੀ ਕਿ ਮੈਂ ਤੁਸਾਂ ਨਾਲ ਇੱਕ ਗੱਲ ਕਰਨੀ ਹੈ। ਜੱਸੀ, ਰੋਟੀ ਖਾ ਲੈ, ਚੌਂਕਾ ਸਾਂਭ ਲੈ, ਫੇਰ ਚੁਬਾਰੇ ਵਿੱਚ ਆ ਜਾ, ਮੈਂ ਉੱਧਰ ਚੱਲੀ ਹਾਂ। ਕੁਛ ਚਿਰ ਮਗਰੋਂ ਧਾਵਲੀ ਚੁਬਾਰੇ ਆ ਗਈ ਅਤੇ ਕਹਿਣ ਲੱਗੀ, ਸੁਆਮਨ ਵੇਖ ਜਿਸ ਨੂੰ ਤੂੰ ਰੋਂਦੀ ਸੈਂ ਆ ਗਿਆ ਏ। ਜੱਸੀ ਤ੍ਰਭਕ ਕੇ ਚਫੇਰੇ ਵੇਖ ਕੇ, ਕਿੱਥੇ, ਕੌਣ? ਇਹ ਕਹਿੰਦਿਆਂ ਇੱਕ ਕੰਬਣੀ ਲੂਆਂ ਚੋਂ ਲੰਘ ਗਈ। ਧਾਵਲੀ, ਕੌਣ ਨਹੀਂ ਮੈਨੂੰ ਪਤਾ, ਬਾਹਰ ਇੱਕ ਥਾਵੇਂ ਇੱਕ ਬੈਠਾ ਹੈ। ਤੂੰ ਤਾਂ ਸਾਧ ਹੀ ਆਖੇਂਗੀ, ਪਰ ਉਹ ਹੈ ਉਹ ਕੁਛ ਜੋ ਤੂੰ ਕਹਿੰਦੀ ਏ, ਹੁੰਦਾ ਏ ਦਿਲ ਦੀ ਆਪੇ ਜਾਣ ਦੇਣ ਵਾਲਾ। ਜੱਸੀ, ਮੂਰਖ, ਤੈਨੂੰ ਕੀ ਪਤਾ ਏ ਇਹਨਾਂ ਗੱਲਾਂ ਦਾ? ਧਾਵਲੀ, ਮੂਰਖ ਨੂੰ ਠੀਕ ਕੁਛ ਨਹੀਂ ਪਤਾ, ਪਰ ਪਿਆਰ ਨੂੰ ਪਤੇ ਪੈ ਜਾਂਦੇ ਨੇ ਚੁਟਕੀ ਮਾਰ ਕੇ। ਹਾਂ, ਪਿਆਰ ਨੂੰ ਪਤੇ ਪੈ ਜਾਂਦੇ ਹਨ। ਜੱਸੀ ਖੋਲ ਕੇ ਗੱਲ ਦੱਸ। ਧਾਵਲੀ, ਇੱਕ ਆਇਆ ਬੈਠਾ ਏ ਕੋਈ ਬਾਹਰ ਪੁਰਾਣੀ ਨਿੰਮ ਦੀ ਛਾਵੇਂ, ਡਾਢਾ ਚੰਗਾ ਲੱਗਦਾ ਏ। ਜਿੰਨੇ ਤੁਸਾਂ ਕੋਲ ਆਏ ਕੋਈ ਉਸ ਦੀਆਂ ਤਲੀਆਂ ਜਿਹਾ ਨਹੀਂ, ਨੈਣਾ ਜਿਹਾ ਤਾਂ ਕਿੱਥੋਂ ਲੱਭਣਾ ਏ। ਚੱਲ ਉਸ ਨੂੰ ਮਿਲ, ਇਹ ਰੋਣ ਛੁੱਟ ਜਾਣ ਤੇ ਤੇਰੇ ਦੀਦੇ ਬਚ ਰਹਿਣ। ਜੱਸੀ ਹੁਣ ਹਾਂਡ ਮੁੱਕ ਚੁੱਕੀ ਹੈ, ਕਿਸੇ ਪਾਸ ਨਹੀਂ ਜਾਣਾ, ਬਥੇਰੇ ਦੇਖ ਚੁੱਕੀ ਹਾਂ ਤੇ ਥੱਕ ਲੱਥੀ ਹਾਂ। ਧਾਂਬਲੀ, ਪਰ ਭੁੱਖ ਤਾਂ ਨਹੀਂ ਆ ਨਾ ਲੱਥੀ, ਵਿਲੂੰ ਵਿਲੂੰ ਤਾਂ ਉਸੇ ਤਰ੍ਹਾਂ ਕਰਦੀ ਏ ਨਾ। ਜੱਸੀ, ਜਾ ਹੁਣ ਸੌਣ ਦੇ ਰਤਾ। ਧਾਂਬਲੀ, ਚੰਗਾ ਜਾਨੀ ਆ, ਜਾ ਕੇ ਫਿਰ ਮੋੜ ਆਈ। ਮੈਨੂੰ ਦੱਸ ਖਾਂ, ਜੇ ਕੋਈ ਮਰ ਜਾਂਦਾ ਏ ਤਾਂ ਮਾਸ ਦਾ ਸਰੀਰ ਸਾਰਾ ਪਿਆ ਹੁੰਦਾ ਏ, ਉਸ ਵਿੱਚ ਜਾਨ ਮੁੜ ਕੇ ਨਹੀਂ ਆਉਂਦੀ। ਮੂਰਤੀ ਕੀਕੂ ਪਹਿਲਾਂ ਮਾਸ ਦੀ ਬਣੇਗੀ, ਫੇਰ ਜਾਨ ਕੀਕੂ ਆਵੇਗੀ ਉਸ ਵਿੱਚ। ਜੱਸੀ, ਜਾ ਜਾ, ਠਾਕੁਰ ਸਭ ਕੁਛ ਕਰ ਸਕਦਾ ਏ। ਧਾਂਬਲੀ, ਫੇਰ ਠਾਕੁਰ ਭਗਤਾਂ ਵਾਸਤੇ ਇੱਥੇ ਹੀ ਕਿਉਂ ਨਾ ਰਹਿ ਪਿਆ। ਜਦੋਂ ਸੀਗਾ ਮਾਸ ਵਾਲੇ ਸਰੀਰ ਵਾਲਾ ਲੋਕਾਂ ਵਾਂਗੂ, ਤਦੋਂ ਕਿਉਂ ਤੁਰ ਗਿਆ? ਕੀ ਸੂ ਪਿਆਰ ਭਗਤਾਂ ਨਾਲ, ਐਵੇਂ ਭਗਤ ਰੋ ਰੋ ਮਰਦੇ ਨੇ ਉਹਦੇ ਪਿੱਛੇ। ਆਹ ਜੱਸੀ, ਉਹਦੀ ਮਰਜ਼ੀ। ਧਾਂਬਲੀ, ਫੇਰ ਤਾਂ ਚਾਹੀਦਾ ਹੈ ਕਿ ਤੇਰੀ ਮਰਜ਼ੀ ਮਰ ਜਾਏ। ਜੇ ਉਹਦੀ ਮਰਜ਼ੀ ਹੋ ਸੀ ਜਾਣ ਵਿੱਚ ਤੇ ਮੁੜ ਨਾ ਆਉਣ ਵਿੱਚ, ਤਾਂ ਤੂੰ ਆਪਣੀ ਮਰਜ਼ੀ ਨੂੰ ਫੂਕ। ਉਹਦੀ ਮਰਜ਼ੀ ਵਿੱਚ ਖੁਸ਼ ਹੋ, ਰੋ ਰੋ ਤਾਂ ਨਾ ਮਰੇ। ਜੱਸੀ ਤਰਬ ਕੇ, ਹੈਂ? ਰਾਮ ਰਾਮ, ਮੂਰਖ ਦੇ ਮੂੰਹ ਕੀ ਨਿਕਲਿਆ ਏ। ਧਾਂਬਲੀ, ਸੁਣ ਮੂਰਖ ਦੀ ਗੱਲ, ਮਰਜ਼ੀ ਫੇਰ ਹੋ ਆਈ ਸੂ ਤੇ ਆ ਗਿਆ ਈ, ਹੁਣ ਸਾੜ ਆਪਣੀ ਮਰਜ਼ੀ ਨਾ ਜਾਣ ਦੇ। ਜੱਸੀ ਹੱਸ ਕੇ, ਤੈਨੂੰ ਕੀ ਪਤਾ ਏ ਧਾਂਬਲੀ? ਧਾਂਬਲੀ, ਬੇਪਤਿਆਂ ਨੂੰ ਲੱਗਦਾ ਏ ਪਤਾ ਬੇਪਤਿਆਂ ਦਾ, ਤੇ ਹੇ ਪਤਿਆਂ ਵਾਲੀਏ, ਹਈ ਪਤਾ ਤਾਂ ਲੱਭ ਲੈ ਸੂ। ਉਮਰਾਂ ਗੁਆ ਲਈ ਆ ਰੋ ਰੋ ਕੇ, ਦੀਦੇ ਖੌਰੇ ਕਰ ਕਰਕੇ ਲੱਭ ਲੈ ਸੂ। ਹਾਂ, ਹੁਣ ਕਢਾ ਲੈ ਸੋਨੇ ਦੀ ਪ੍ਰਿਤਮਾ। ਜੱਸੀ ਤਮਕ ਕੇ, ਕੀ ਪਤਾ ਏ ਮੂਰਖ ਤੈਨੂੰ? ਧਾਂਬਲੀ, ਇੰਨਾ ਪਤਾ ਏ ਕਿ ਜੋ ਪ੍ਰੀਖਿਆ ਲੈਂਦੀ ਹੁੰਦੀ ਸੈਂ ਸਾਧਾਂ ਦੀ, ਤੇ ਕੋਈ ਨਾ ਉਤਰਿਆ ਪੂਰਾ, ਹੁਣ ਆ ਗਿਆ ਏ ਪੂਰਾ ਉਤਰਨ ਵਾਲਾ। ਬਸ ਹੋਰ ਕੀ ਪਤਾ ਏ, ਜਿਹੜਾ ਭਗਤਾਂ ਦੇ ਪਰਤਾਵੇ ਝੱਲ ਕੇ ਪੂਰਾ ਉਤਰ ਪਿਆ ਉਹ ਰੱਬ, ਜਿਹੜੇ ਪੂਰੇ ਉਤਰ ਗਏ ਉਸ ਦੇ ਪਰਤਾਵੇ ਵਿੱਚ ਸੋ ਭਗਤ। ਜੱਸੀ, ਕਿਹੜਾ ਰੱਬ? ਧਾਂਬਲੀ, ਮੈਨੂੰ ਖਬਰੇ, ਮੈਂ ਸੁਣਿਆ ਸੀ ਨਿੱਕੇ ਹੁੰਦਿਆਂ ਕਿ ਰਹਿੰਦਾ ਏ ਉਹ ਨੀਲੇ ਅੰਬਰਾਂ ਦੇ ਉੱਪਰ ਕੋਈ, ਜੋ ਵੱਡਾ ਏ ਸਭ ਦਾ। ਜੱਸੀ, ਬਸ ਇੰਨੀ ਆਈ ਨਾ ਅਕਲ? ਧਾਂਬਲੀ, ਵੱਧ ਅਕਲ ਰੋਣ ਦੀ ਹੈ ਨਾ। ਮੂਰਤਾਂ ਅੱਗੇ ਬਹਿ ਬਹਿ ਕੇ ਸਾਰੀ ਉਮਰਾਂ, ਨਾ ਕੋਈ ਸੁਣੇ, ਨਾ ਵੇਖੇ, ਨਾ ਬੋਲੇ, ਨਾ ਆਖੇ ਸ਼ਾਵਾਸ਼ੇ, ਨਾ ਆਖੇ ਫਿੱਟੇ ਮੂੰਹ। ਜੱਸੀ ਸਹਿ ਨਾ ਸਕੀ, ਇਹ ਬੇਸਤਕਾਰੀ ਦੇ ਵਾਕ ਧੱਪਾ ਉਲਾਰ ਕੇ ਪਈ, ਪਰ ਧਾਂਬਲੀ ਦੌੜ ਚੁੱਕੀ ਸੀ ਤੇ ਹੇਠਾਂ ਉੱਤਰ ਗਈ ਸੀ। ਜੱਸੀ ਚੁਬਾਰੇ ਵਿੱਚ ਬੈਠੀ ਸੀ, ਲੇਟ ਗਈ ਤੇ ਸੌਂ ਗਈ। ਸੌਣੇ ਸਾਰ ਉਸ ਨੂੰ ਸੁਪਨਾ ਆ ਗਿਆ ਕਿ ਦੇਖਦੀ ਹੈ ਕਿ ਧਾਂਬਲੀ ਉਸ ਨੂੰ ਮੱਲੋ ਮੱਲੀ ਮੋਢੇ ਤੇ ਚਾਹ ਕੇ ਨਿੰਮਾਂ ਦੇ ਬਣ ਵਿੱਚ ਲੈ ਗਈ, ਜਿੱਥੇ ਸਭ ਤੋਂ ਵੱਡੇ ਨਿੰਮ ਦੇ ਹੇਠ ਕੋਈ ਬੈਠਾ ਹੈ ਚੌਂਕੜੀ ਮਾਰੇ। ਜੱਸੀ ਉਤਾਵਲੀ ਹੋਈ ਦਰਸ਼ਨਾਂ ਲਈ, ਪਰ ਉਸ ਦੇ ਭਾਗਾਂ ਨੂੰ ਉਹ ਚਿੱਟੇ ਚਾਦਰੇ ਦੀ ਬੁੱਕਲ ਮਾਰ ਕੇ ਮੂੰਹ ਸਿਰ ਵਲੇਟ ਕੇ ਬੈਠੇ ਹੋਏ ਸਨ। ਜੱਸੀ ਚਾਰ ਚੁਫੇਰੇ ਘੁੰਮੀ, ਕਾਲੀ ਹੋਈ, ਪਰ ਦਰਸ਼ਨ ਨਾ ਹੋਏ ਤਾਂ ਉਸ ਨੂੰ ਅੰਦਰ ਲੁਕੀ ਦਰਸ਼ਨ ਨਾ ਹੋ ਸਕਣ ਦੀ ਨਿਰਾਸ਼ਤਾ ਉੱਭਰ ਆਈ ਤੇ ਗੁੱਸਾ ਬਣ ਗਈ। ਜ਼ੋਰ ਦੀ ਧੱਪਾ ਮਾਰੇ ਉਸ ਧਾਂਬਲੀ ਦੇ ਸਿਰ ਉੱਤੇ। ਮੂਰਖ, ਕਹਿੰਦੀ ਸੀ ਚਲੋ ਚਲੋ ਆਏ ਹਨ ਦਰਸ਼ਨ ਕਰੋ, ਇਹ ਕਰਾਏ ਨਹੀਂ ਦਰਸ਼ਨ। ਧਾਂਬਲੀ ਨੱਸ ਗਈ ਤੇ ਜੱਸੀ ਦਾ ਧੱਪਾ ਵੱਜਾ ਇੱਕ ਨਿੰਮ ਦੇ ਤਣੇ ਨਾਲ, ਹੱਥ ਨੂੰ ਹੋਈ ਪੀੜ ਤਾਂ ਉਸ ਦੀ ਜਾਗ ਖੁੱਲ ਗਈ। ਉੱਠ ਕੇ ਦੇਖੇ ਤਾਂ ਨਾ ਨਿੰਮਾ ਹਨ ਨਾ ਦਰਸ਼ਨ, ਪਰ ਧਾਂਬਲੀ ਖੜੀ ਹੈ। ਚੰਗੀ ਤਰ੍ਹਾਂ ਹੋਸ਼ ਕਰਕੇ ਜੱਸੀ ਕਹਿਣ ਲੱਗੀ, ਕਿਉਂ ਆਈ ਏ ਫਿਰ? ਧਾਂਬਲੀ ਕਹਿਣ ਲੱਗੀ, ਹੇਠਾਂ ਆਇਆ ਹੈ ਪੰਸਾਰੀ, ਕੋਈ ਗੱਲ ਕਰਨੀ ਚਾਹੁੰਦਾ ਹੈ। ਜੱਸੀ, ਤੂੰ ਚੱਲ ਸੁਫੇ ਵਿੱਚ ਬਿਠਾ ਸੂੰ, ਮੈਂ ਆਉਂਦੀ ਹਾਂ। ਥੋੜ੍ਹੀ ਦੇਰ ਮਗਰੋਂ ਜੱਸੀ ਹੇਠਾਂ ਉਤਰੀ, ਤੇ ਸੂਫੇ ਵਿੱਚ ਜਾ ਬੈਠੀ। ਪੰਸਾਰੀ ਨੇ ਜਿਸ ਨੂੰ ਲੋਕ ਕਸਤੂਰੀਆ ਕਹਿੰਦੇ ਸਨ ਮੱਥਾ ਟੇਕਿਆ। ਜੱਸੀ ਜਿਉਂਦਾ ਰਹੋ, ਜਵਾਨੀਆਂ ਮਾਣੇ, ਕੀਕੂ ਆਇਆ ਹੈ ਕਾਕਾ। ਕਸਤੂਰੀਆ, ਮਾਤਾ, ਨਿੰਮਾਂ ਵਾਲੇ ਟਿਕਾਣੇ ਕੋਈ ਕੁਛ ਦਿਨਾਂ ਦਾ ਆ ਉਤਰਿਆ ਹੈ ਉਜਾੜ ਵਿੱਚ। ਲੱਗਦਾ ਹੈ ਜਿਵੇਂ ਕੋਈ ਤਪੋ ਮੂਰਤੀ ਹੈ, ਪਰ ਤਪੋ ਮੂਰਤੀ ਤਾਂ ਸੁੱਕੇ ਪਿੰਜਰ ਹੁੰਦੀਆਂ ਹਨ, ਇਹ ਹੈ ਕੋਈ ਤੇਜਮਈ ਪ੍ਰਫੁੱਲਤਾ ਵਾਲੀ ਮੂਰਤੀ। ਦਰਸ਼ਨ ਕਰਕੇ ਠੰਡ ਪੈਂਦੀ ਏ, ਆਪ ਬਚਨ ਕਰਦੇ ਹਨ ਤਾਂ ਜਾਪਦਾ ਹੈ ਮੂਲੋਂ ਕੋਈ ਨਵੀਂ ਖੇਡ ਹੈ। ਕੋਈ ਅਜਿਹੀ ਗੱਲ ਨਹੀਂ ਕਰਦੇ ਜੋ ਆਮ ਆਏ ਗਏ ਮਹਾਤਮ ਲੋਕ ਕਰਦੇ ਹਨ। ਭਜਨ ਗਾਉਂਦੇ ਹਨ ਕੋਈ ਹੋਰਵੇਂ ਰੰਗ ਦੇ, ਪਰ ਮਾਤਾ ਇਉਂ ਜਾਪਦਾ ਹੈ ਕਿ ਵਗਦੀ ਜਮਣਾ ਵੀ ਖੜੋ ਗਈ ਹੈ ਮਾਨੋ ਸੁਣਨ ਵਾਸਤੇ। ਜੇ ਚਿੱਤ ਕਰੇ ਤਾਂ ਤੁਸੀਂ ਵੀ ਦੇਖ ਆਓ, ਆਮ ਖੇਡ ਨਹੀਂ। ਕੋਈ ਖਾਸ ਅਨੋਖੀ ਰਹੱਸੇ ਦੀ ਗੱਲ ਜਾਪਦੀ ਹੈ। ਮੈਂ ਜੈਨੀ ਹਾਂ, ਅਸੀਂ ਲੋਕ ਦੂਸਰਿਆਂ ਦੇ ਅੱਗੇ ਘੱਟ ਝੁਕਦੇ ਹਾਂ। ਮੇਰਾ ਸੀਸ ਨਿਉਂ ਗਿਆ ਉੱਥੇ ਤੇ ਮੈਂ ਮੰਨ ਗਿਆ ਹਾਂ ਕਿ ਪਰਮੇਸ਼ਰ ਜ਼ਰੂਰ ਹੈ ਤੇ ਇਸ ਸਰੀਰ ਵਿੱਚੋਂ ਲਾਟਾਂ ਮਾਰ ਕੇ ਪਿਆ ਆਪ ਆਪਾ ਦਿਖਾਉਂਦਾ ਹੈ। ਹੋਰ ਅਚਰਜ ਦੀ ਗੱਲ ਹੈ ਕਿ ਮੁਸਲਮਾਨ ਫਕੀਰ ਜੋ ਕਿਸੇ ਹਿੰਦੂ ਅੱਗੇ ਨਹੀਂ ਝੁਕਦੇ ਉੱਥੇ ਗਏ ਤੇ ਝੁਕੇ ਹਨ। ਕੱਲ੍ਹ ਤਾਂ ਮੈਂ ਵੀ ਕਾਜ਼ੀ ਨੂੰ ਝੁੱਕ ਕੇ ਸਲਾਮ ਕਰਦਿਆਂ ਡਿੱਠਾ ਹੈ। ਜੱਸੀ, ਕਿਸ ਮਤ ਦਾ ਹੈ? ਕਸਤੂਰੀਆ, ਮਾਤਾ ਕਾਰਕ ਜਾਪਦਾ ਹੈ, ਆਪ ਕਿਸੇ ਮਤ ਦਾ ਉਪਾਸ਼ਕ ਨਹੀਂ ਜਾਪਦਾ, ਪਰ ਕਿਸੇ ਮਤ ਦੀ ਨਿੰਦਾ ਵੀ ਨਹੀਂ ਕਰਦਾ। ਸਭ ਦੇ ਗੁਣ ਚੁਣ ਲੈਂਦਾ ਹੈ, ਕਿਸੇ ਦੇ ਅਵਗੁਣ ਨਾਲ ਵਾਸਤਾ ਨਹੀਂ ਰੱਖਦਾ। ਕਿਸੇ ਨੂੰ ਕਿਸੇ ਥਾਂ ਜੇ ਉਹ ਸੱਚ ਵਿੱਚ ਲੱਗਾ ਹੈ ਤਾਂ ਪੁਤਲਾਉਂਦਾ ਨਹੀਂ, ਉਸ ਦੀ ਗਲਤੀ ਕੱਢ ਕੇ ਸਿੱਧੇ ਰਾਹ ਪਾ ਦਿੰਦਾ ਹੈ। ਮੈਨੂੰ ਤਾਂ ਧੁਰੋਂ ਆਇਆ ਲੱਗਦਾ ਹੈ, ਉਸ ਵਿੱਚ ਆਪਣਾ ਤੇਜ ਹੈ, ਪ੍ਰਭਾਵ ਹੈ, ਸ਼ਕਤੀ ਹੈ, ਵਿਭੂਤੀ ਹੈ ਆਤਮ। ਪੰਸਾਰੀ ਮੁਹੱਲੇ ਵਿੱਚ ਭਲਾ ਪੁਰਖ ਮਸ਼ਹੂਰ ਸੀ। ਮਾਈ ਜਾਣਦੀ ਸੀ ਕਿ ਇਹ ਵਲਾਂ ਛਲਾਂ ਵਾਲਾ ਬੰਦਾ ਨਹੀਂ। ਉਸ ਨੂੰ ਯਕੀਨ ਆ ਗਿਆ ਕਿ ਇਹ ਸੱਚ ਕਹਿੰਦਾ ਹੈ, ਤੇ ਧਾਬਲੀ ਮਰ ਜਾਣੀ ਵੀ ਸੱਚ ਹੀ ਆਖਦੀ ਸੀ ਕਿ ਕੋਈ ਨਵੀਂ ਸ਼ੈ ਆਈ ਹੈ। ਕਹਿਣ ਲੱਗੀ, ਅੱਛਾ ਬੱਚਾ, ਜਿਸ ਵੇਲੇ ਜਾਓ ਮੈਨੂੰ ਨਾਲ ਲੈ ਚੱਲਣਾ। ਪੰਸਾਰੀ, ਮਾਤਾ ਮੈਂ 2 ਕੁ ਘੜੀਆਂ ਨੂੰ ਜਾਣਾ ਹੈ ਸ਼ਾਮਾਂ ਤੋਂ ਪਹਿਲੇ। ਉਹਨਾਂ ਦੇ ਨਾਲ ਜੋ ਸਾਥੀ ਹੈ ਕੀਰਤਨ ਕਰਦਾ ਹੈ, ਉਸ ਵੇਲੇ ਤੁਸੀਂ ਤਿਆਰ ਰਹਿਣਾ, ਮੈਂ ਜਾਣ ਵੇਲੇ ਆਵਾਜ਼ ਮਾਰ ਲੈਸਾਂ। ਮਾਈ ਨੇ ਕਿਹਾ 7 ਬਚਨ ਤੇ ਪੰਸਾਰੀ ਸੀਸ ਨਵਾ ਕੇ ਟੁਰ ਗਿਆ। ਮਾਈ ਹੁਣ ਸੋਚੀ ਪੈ ਗਈ, ਰਾਮ ਰਮਨ ਜੀ ਨੇ ਕਿਹਾ ਸੀ ਕਿਸੇ ਅਨਮਤੀ ਨੂੰ ਨਹੀਂ ਮਿਲਣਾ, ਉਹ ਮਹਾਤਮਾ ਹੈ, ਉਸ ਦਾ ਬਚਨ ਮੋੜਨਾ ਵਰ ਨਹੀਂ। ਜਾਣ ਨੂੰ ਜੀ ਵੀ ਕਰਦਾ ਹੈ, ਜੀਵਨ ਖਬਰੇ ਕਿੰਨਾ ਕੁ ਹੈ, ਨਿਰਾਸ਼ ਮਰ ਗਈ ਤਾਂ ਜਨਮ ਗਿਆ। ਜੇ ਮੌਕਾ ਸੱਚਮੁੱਚ ਅਲੌਕਿਕ ਤੇ ਪੁੰਨੇਮਈ ਹੈ ਤਾਂ ਗਵਾਉਣ ਦੀ ਹੁਣ ਉਮਰਾਂ ਕਿੱਥੇ, ਖਬਰੇ ਕਿਸ ਕੱਖ ਦੇ ਓਲਿਓਂ ਲੱਖ ਨਿਕਲ ਪੈਣਾ ਹੈ। ਇਹ ਜੈਨੀ ਕਹਿੰਦਾ ਹੈ ਚੰਗੇ ਹਨ, ਇਹ ਭਲਾ ਹੈ, ਬੇਗਰਜ਼ ਹੈ, ਇਹਨ ਕੁਛ ਡਿੱਠਾ ਹੀ ਹੋਊ ਨਾ, ਕਿਵ ਕਰਾਂ। ਧਾਵਲੀ, ਸੋਚਣੀ ਕੀ ਪਈ ਹੈ ਸੋਹਣੀਏ, ਰਾਮ ਰਮਨ ਕਹਿ ਗਿਆ ਸੀ ਕਿ ਕਿਸੇ ਹੋਰ ਮਤ ਦੇ ਠਾਕੁਰਾਂ ਦੇ ਮੰਨਣ ਵਾਲੇ ਨੂੰ ਨਹੀਂ ਮਿਲਣਾ, ਤੇ ਇਹ ਤਾਂ ਕਿਸੇ ਠਾਕੁਰ ਦਾ ਵੀ ਮੰਨਣ ਵਾਲਾ ਨਹੀਂ, ਇਹ ਤਾਂ ਆਪ ਹੋਇਆ। ਇਸ ਤੋਂ ਕਦੋਂ ਉਹ ਵਰਜ ਗਿਆ ਸੀ ਸੁਆਮਣ, ਜੇ ਕਦੇ ਰਾਮ ਰਮਨ ਦੇ ਨੈਣ ਪੈ ਗਏ ਇਸ ਉੱਤੇ ਤਾਂ ਭੁੱਲ ਜਾਸੂ ਸਾਰੇ ਆਪਣੇ ਪਹਿਲੇ ਕੀਤੇ ਕਿਰਾਏ ਹੱਠ। ਵੇਖ ਤਾਂ ਸਹੀ, ਵੇਖੇ ਸੁਣੇ ਦਾ ਫਰਕ ਏ, ਵੇਖੇਂਗੀ ਤਾਂ ਪਤਾ ਲੱਗੂਗਾ। ਜੱਸੀ ਨੇ ਸੋਚਿਆ ਪੰਸਾਰੀ ਦੱਸ ਗਿਆ ਹੈ ਕਿ ਉਹ ਕਿਸੇ ਪ੍ਰਵਿਰਤ ਮਾਰਗ ਦੇ ਅਨੁਯਾਈ ਨਹੀਂ ਹਨ, ਉੱਥੇ ਕੋਈ ਨਵੀਂ ਖੇਡ ਹੈ, ਨਵਾਂ ਰੰਗ ਹੈ ਤੇ ਸੱਚ ਦਾ ਰੰਗ। ਸੋ ਜਾਣ ਵਿੱਚ ਰਾਮ ਰਮਨ ਸੁਆਮੀ ਜੀ ਦੀ ਆਗਿਆ ਦਾ ਉਲੰਘਣ ਨਹੀਂ ਹੁੰਦਾ। ਇਹ ਤਾਬਲੀ ਜਾਂਗਲੀ ਹੈ, ਮੈਂ ਜਾਣਦੀ ਹਾਂ, ਵਿਦਵਾਨ ਨਹੀਂ ਹੈ, ਬਰੀਕ ਅਕਲ ਨਹੀਂ ਸੂ, ਪਰ ਸਧਾਰਨ ਅਕਲ ਕਿੱਡੀ ਖਰੀ ਖਰੀ ਸੂ, ਝੱਟ ਪਤੇ ਦੀ ਕਹਿ ਦਿੰਦੀ ਹੈ, ਫੇਰ ਹੈ ਪਿਆਰ ਤੇ ਕਿਸੇ ਪਤੇ ਵਾਲੀ। ਇਹ ਕਦੇ ਕਿਸੇ ਤੇ ਨਹੀਂ ਭਤੀਜੀ, ਅੱਜ ਇਹ ਵੀ ਭਤੀਜੀ ਹੋਈ ਹੈ। ਚਲੋ ਖਬਰੇ ਧਾਵਲੀ ਹੀ ਕੁਝ ਗੁੱਝੇ ਰੰਗ ਵਾਲੀ ਹੋਵੇ ਜੋ ਨੌਕਰ ਰਾਣੀ ਬਣਾ ਕੇ ਮੇਰੇ ਪਾਸ ਭਗਵੰਤ ਨੇ ਛੱਡੀ ਹੋਈ ਹੈ। ਇਉਂ ਵਿਚਾਰਾਂ ਵਿਚਾਰ ਕੇ ਮਾਈ ਤਿਆਰ ਹੋ ਗਈ ਔਰ ਪੰਸਾਰੀ ਦੇ ਆਵਾਜ਼ ਮਾਰਨ ਤੇ ਉਸ ਦੇ ਨਾਲ ਤੁਰ ਪਈ। ਧਾਵਲੀ ਵੀ ਆਪਣਾ ਬੀਕਾਨੇਰੀ ਘੱਗਰਾ ਚੋਲੀ ਪਹਿਣ ਕੇ ਤੇ ਭੋਸ਼ਣ ਉੱਤੇ ਲੈ ਕੇ ਦਾਨਾ ਪਹਿਰਾਵਾ ਕਰਕੇ ਨਾਲ ਟੁਰ ਪਈ। ਨਿੰਮਾਂ ਵਾਲੇ ਟਿਕਾਣੇ ਜਾ ਕੇ ਜੱਸੀ ਨੇ ਕੀ ਡਿੱਠਾ, कि एक दिव्य मूर्ति तेज दे पुंज महापुरख जी बैठे हन, नैण बंद हन, भजन गाव्या जा रहा है ते दूर दूर पंज दस मूर्तां बैठियां हन। कोई तां शहर दे लोक हन पर विच दो त्रै मन्ने परवन्ने साधु महात्मा भी ते दो त्रै सूफी फकीर भी ते सचमुच काजी साहिब ते उस दा पुत्तर भी बैठे हन। एक नज़र सारिआं वल मार के जस्सी दी नज़र टिक गई तपो मूर्ति उत्ते ते जीओ नूं खिच पई। ਇਹ ਖਿੱਚ ਕਦੇ ਕਿਸੇ ਸੂਰਤ ਉੱਤੇ ਨਹੀਂ ਸੀ ਪਈ। ਦੇਖੋ ਇਸ ਖਿੱਚ ਦਾ ਤੁਣਕਾ ਵੱਜਾ ਮੱਥੇ ਤੇ ਦੋਹਾਂ ਪਰਵੱਟਿਆਂ ਦੇ ਵਿਚਕਾਰ ਤੇ ਨੈਣਾਂ ਦੇ ਅੰਦਰੋਂ ਐਉਂ ਜਾਪਿਆ ਕਿ ਇਹਨਾਂ ਨੂੰ ਤਣਾਵਾਂ ਪੈ ਗਈਆਂ ਹਨ ਤੇ ਇਹਨਾਂ ਦੋਹਾਂ ਤਣਾਵਾਂ ਦੀ ਕੱਸ ਪੈਂਦੀ ਹੈ ਸੀਸ ਵਿੱਚ ਉਸ ਥਾਂ ਦੇ ਹੇਠ ਕਿ ਜਿਹੜੀ ਬਚਪਨ ਵਿੱਚ ਸਿਰ ਵਿੱਚ ਹੱਥ ਲਾਇਆ ਪੋਲੀ ਪੋਲੀ ਲੱਗਦੀ ਹੈ ਤੇ ਜਿੱਥੇ ਟੋਣ ਨਾਲ ਹੱਡੀ ਪ੍ਰਤੀਤ ਨਹੀਂ ਹੋਇਆ ਕਰਦੀ। ਇਸ ਤਰ੍ਹਾਂ ਦੀ ਖਿੱਚ ਨਾਲ ਉੱਪਰ ਨੂੰ ਖਿਚੀਂਦੇ ਮਾਈ ਦੇ ਨੈਣ ਬੰਦ ਹੋ ਗਏ। ਅੱਜ ਪਹਿਲਾ ਦਿਨ ਸੀ ਕਿ ਮਾਈ ਨੇ ਇਸ ਤਰ੍ਹਾਂ ਦੀ ਖਿੱਚ ਦਾ ਤਜਰਬਾ ਕੀਤਾ ਕਿ ਜਿਸ ਦਾ ਉਥਾਨ ਤਾਂ ਕਾਲਜੇ ਵਿੱਚੋਂ ਹੋਵੇ ਤੇ ਤਣੁਕਾ ਜਾ ਕੇ ਵੱਜੇ ਮਸਤਕ ਵਿੱਚ ਤੇ ਫਿਰ ਖਿੱਚ ਲੱਗ ਜਾਏ ਹੋਰ ਉੱਪਰ ਸੀਸ ਵਿੱਚ ਅੰਦਰ ਵਾਰ ਇੱਕੋ ਥਾਂ। ਹੁਣ ਗਾਵੇਂ ਜਾ ਰਹੇ ਭਜਨ ਦੀ ਸਮਾਪਤੀ ਹੋ ਗਈ ਸੀ ਪਰ ਹੁਣ ਖੁੱਲ੍ਹੇ ਇਲਾਹੀ ਬੁੱਲ ਤਪੋ ਮੂਰਤੀ ਦੇ ਆਪਣੇ ਤੇ ਇਲਾਹੀ ਗਲੇ ਤੋਂ ਨਾਦ ਹੋਇਆ। ਤਲੰਗ ਮਹੱਲਾ ਪਹਿਲਾ ਇਹ ਆਨੜੀਏ ਮਾਨੜਾ ਕਾਏ ਕਰੇ ਆਪਨੜੈ ਘਰ ਹਰ ਰੰਗੋ ਕੀ ਨਾ ਮਾਣੇ ਸੌ ਨੇੜੈ ਧਨ ਕਮਲੀਏ ਬਾਹਰ ਕਿਆ ਟੂੰਡੇ ਪੈਕੀਆਂ ਦੇ ਸਲਾਈਆਂ ਨੈਣੀ ਭਾਵ ਕਾ ਕਰ ਸ਼ਿੰਗਾਰੋ ਤਾਂ ਸੁਹਾਗਣ ਜਾਣੀਐ ਲਾਗੀ ਜਾਂ ਸੋ ਧਰੇ ਪਿਆਰੋ ਆਣੀ ਬਾਲੀ ਕਿਆ ਕਰੇ ਜਾਂ ਧਨ ਕੰਤ ਨਾ ਪਾਵੇ ਕਰਨ ਪਲਾਹ ਕਰੇ ਬਹੁ ਤੇਰੇ ਸਾ ਧਨ ਮਹਿਲ ਨਾ ਪਾਵੇ ਵਿਣ ਕਰਮਾ ਕਿਛ ਪਾਈਐ ਨਾਹੀ ਜੇ ਬਹੁ ਤੇਰਾ ਤਾਵੈ ਲੱਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹੇ ਸਮਾਣੀ ਇੰਨੀ ਬਾਤੀ ਸੋ ਪਾਈਐ ਨਾਹੀ ਪਈ ਕੌਮਣ ਆਣੀ ਜਾਏ ਪੁੱਛੋ ਸੁਹਾਗਣੀ ਵਾਹੈ ਕਿੰਨੀ ਬਾਤੀ ਸੋ ਪਾਈਐ ਜੋ ਕਿਛ ਕਰੇ ਸੋ ਭਲਾ ਕਰ ਮਾਨੀਐ ਹਿਕਮਤ ਹੁਕਮ ਚੁਕਾਈਐ ਜਾਂ ਕਹਿ ਪ੍ਰੇਮ ਪਦਾਰਥ ਪਾਈਐ ਤਉ ਚਰਣੀ ਚਿਤ ਲਾਈਐ ਸੋ ਕਹੈ ਸੋ ਕੀਜੈ ਤਨ ਮਨੋਂ ਦੀਜੈ ਐਸਾ ਪਰਮਲ ਲਾਈਐ ਏਵ ਕਹੇ ਸੁਹਾਗਣੀ ਭੈਣੇ ਇੰਨੀ ਬਾਤੀ ਸੋ ਪਾਈਐ ਆਪ ਗਵਾਈਐ ਤਾਂ ਸੋ ਪਾਈਐ ਔਰ ਕੈਸੀ ਚਤੁਰਾਈ ਸੋ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨੌ ਨਿਧ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਭਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਨਸ ਪਾਏ ਸਮਾਣੀ ਸੁੰਦਰ ਸਾਏ ਸਰੂਪ ਵਿਚੱਖਣ ਕਹੀਐ ਸਾ ਸਿਆਣੀ। ਇਸ ਸ਼ਬਦ ਦੀ ਸੁਰ ਤਲੰਗ ਰਾਗ ਦੀ ਸੀ ਤੇ ਬੜੀ ਹਿਰਦੇ ਵੇਦਕ ਸੀ। ਲੈ ਗਈ ਜੱਸੀ ਦੇ ਅੰਦਰ ਇਸ ਦੀ ਤਾਸੀਰ ਸਿਆਣੀ ਸੀ ਆਪ ਰਾਗ ਵਿੱਚ, ਪਰ ਇੱਥੇ ਡਿੱਠੋ ਸੂ ਰਾਗ ਦੇ ਕਮਾਲ ਦੇ ਨਾਲ ਤਾਸੀਰ ਦਾ ਕਮਾਲ। ਭਾਵੇਂ ਲਾਹੌਰ ਦੀ ਬੋਲੀ ਵਿੱਚ ਸੀ ਉਹ ਭਜਨ, ਪਰ ਉਸ ਦਾ ਲਗਭਗ ਸਾਰਾ ਭਾਵ ਉਸ ਦੀ ਸਮਝੇ ਪੈ ਗਿਆ। ਜੱਸੀ ਵੀ ਪਿੱਛੇ ਖਬਰੇ ਇਸੇ ਦੇਸ਼ ਦੀ ਹੋਵੇ। ਭਜਨ ਦੀ ਜੋ ਸਮਝ ਉਸ ਨੂੰ ਆਈ ਸੀ ਉਸ ਤੋਂ ਉਸ ਨੂੰ ਸੋਝੀ ਆਈ ਆਪਣੀਆਂ ਭੁੱਲਾਂ ਦੀ। ਦਿਲ ਨੇ ਕਿਹਾ ਇਹਨਾਂ ਚਰਨਾਂ 'ਤੇ ਸੀਸ ਧਰ ਦੇ ਅਤੇ ਜੋ ਹੁਕਮ ਹੋਵੇ ਸੋ ਕਰ। ਬੀਤਰਾਗਤਾ ਹੈ ਤਾਂ ਇੱਥੇ, ਵੈਤ੍ਰਿਸ਼ਨਤਾ ਹੈ ਤਾਂ ਇੱਥੇ, ਭਗਤੀ ਹੈ ਤਾਂ ਇੱਥੇ, ਰਸ ਹੈ ਤਾਂ ਇੱਥੇ। ਸੋ ਜਦ ਸ਼ਬਦ ਦਾ ਭੋਗ ਪਿਆ ਤਾਂ ਉੱਠੀ ਅਤੇ ਜਾ ਚਰਨਾਂ 'ਤੇ ਸੀਸ ਧਰੇ ਉਸ। ਗੁਰੂ ਬਾਬੇ ਨੇ, ਹਾਂ ਜੀ, ਧੰਨ ਸ੍ਰੀ ਗੁਰੂ ਨਾਨਕ ਦੇਵ ਨੇ ਸੀਸ 'ਤੇ ਹੱਥ ਧਰਿਆ ਅਤੇ ਆਖਿਆ, ਆਓ ਸਿਆਣੀਓ ਇਆਣੀਏ, ਕਿਸ ਗੱਲ ਦਾ ਮਾਣ ਧਰਿਆ ਹੈ।